गुरु रु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत, उस दा अगला हिस्सा पढ़िया जा रहा है जी। इस लड़ी नू जोड़न लई इस दे पिछले भाग नू सरवण करन दी कृपालता करनी जी। इसलिए मैं तुहाडे सब आनंद भोगां नू उचे ताकदा हाँ। इस तरह पहला किसी ने भी इन्हां नू इतना उचित नहीं दर्शाया, क्यों जो तुहानू इन्हां दी खातर बड़ियां पीड़ां सहनियां पैंदियां हन ते आत्म शुद्धि लई बड़ियां साधनावां करनियां पैंदियां हन। मैं तां केवल इतना कहिंदा हाँ कि अपने इस निज तों जाणू होवो, अपने आपे दे सदा अलेप हो रहे पख नू अपने अनुभव दा भाग बनाओ। इस विच अदृष्ट ते दृष्टमान दोवें तत्ती आउंदे हन। तुहाडे इन्हां आनंद भोगां विच महान दुखां दा अंश मौजूद है, पर ये तुहाडे आनंद भोग अस्थाई ते छिण भंगर होंदे होए भी बड़े निर्छल ते छिण भंगर हन। सदा सुतंत्रता दानी बनो, सुतंत्रता नू कदी घुट के ना रखो। सदा दूजियां दे मित्र, उपकारी, सिद्धे साधे ते दयालु बनो। इस सब कुछ अपनी खातर करो, क्यों जो इस तरह वस्तुआं दी शुद्ध सुंदरता दा आभास तुहाडे अंदरले रहस्यमई प्रभु दी उच्चतम होनी ते जीवन दी पवित्र पुनीत मंजिल है। उन्हां सब नू भुल जाओ जो तुहाडे अंदर मानसिक विखाद उत्पन्न करदे हन। उन्हां तों दूर चले जाओ जो तुहाडे मन नू दबाउंदे हन। लोक ते परलोक दोवें ही बड़े विशाल हन। पूर्णता तक पहुँचण लई अणगिणत वस्तु मौजूद हन। इसलिए मैं आखदा हाँ कि अपने साथी आप चुनो ते इस चोण विच ओ साथी होने चाहिदे हन जो तुहानू उच्चा लै जाण। कई वारी तुसी निरंतरता दी भाल विच असफल हो जांदे हो, इसलिए अपने साथियों की चोण आप करो ते सब नाल सहज शांति विच विचरो। अपने अंदर भी प्रसन्न रहो, उन्हां दोस्तों तो दूर रहो जो तुहानू जिच करदे हन। ये मानसिक खिज व्यक्ति ते समाज दोहां लई रोग है। उन्हां जानकारां तो बचो जो तुहाडे अंदर किरणा पैदा करदे हन। हाँ जी, उन्हां दोस्तों तो दूर रहो जो तुहानू जिच करदे हन। ये मानसिक खिज व्यक्ति ते समाज दोहां लई रोग है। उन्हां जानकारां तो बचो जो तुहाडे अंदर किरणा पैदा करदे हन। किरणा सच ते प्रभु दी अनंतता नू घटा देंदी है ते साडे अंदर व्यर्थ दी थोड़े चिरे दुख कलेश नू पैदा करदी है। किरणा तां तुहाडी आत्मा नू उपराम करदी है, क्यों जो इस प्रकार तुसी जिस प्रभु दी ढूंढ विच निकले हो उसनू प्राप्त नहीं कर सकोगे। इस प्रकार जदों आत्मा दा संतुलन विगड़ जांदा है तां तुहाडे तन ते मन दोवें ही अपने केंद्र तों हिल जांदे हन, तदों रोग वापरदे हन ते मृत्यु हो जांदी है। हाँ जी, इस प्रकार जदों आत्मा दा संतुलन विगड़ जांदा है तां तुहाडे तन ते मन दोवें ही अपने केंद्र तों हिल जांदे हन, तदों रोग वापरदे हन ते मृत्यु हो जांदी है। शरीर दी मौत तां अखों परोखे कीती जा सकदी है, पर इत्थे तां कई वार आत्मा दी मौत भी हो जांदी है। इस तरह सृजनात्मक आत्मा दा खिंडारा हो जांदा है ते इह निपट पदारथ हो निबड़दी है। ओ ब्रह्मंडी किरत जिसने आत्मा नू सिरजिया ते जिसने पदारथ तों सुंदरता नू घड़िया है, इस तरह नष्ट हो जांदी है। इस निक्की निक्की खिचोताण तों ही महान युद्ध आउंदे हन। इस दा कारण साडे मनुखां प्रति किरणा ते कचीचियां वटणा हुंदा है। इन्हां चंद लोकां दी आत्मा दे असावे हो जाण नाल ही कौमां दी शांति भंग हो जांदी है। जिन्ना भी कोई मनुख परमात्मा ते समाज प्रति जिम्मेवार होवेगा, अपनी प्रकृति अनुसार ही ਉਸ ਨੂੰ ਵਧੇਰੇ ਸਹਿਜ ਸ਼ਾਂਤੀ ਵਾਲਾ ਹੋਣਾ ਪਵੇਗਾ। ਖੁਸ਼ੀ ਦੀ ਗੱਲ ਇਹ ਹੈ ਕਿ ਸਭ ਪ੍ਰਕਾਰ ਦੇ ਮਕੈਨਿਕੀ ਅਤੇ ਆਤਮਕ ਸਾਧਨ ਮੌਜੂਦ ਹਨ ਜਿਨ੍ਹਾਂ ਦੁਆਰਾ ਆਪਣਾ ਸੰਤੁਲਨ ਸਥਿਰ ਰੱਖਿਆ ਜਾ ਸਕਦਾ ਹੈ। ਜਦੋਂ ਪਰਮਾਤਮਾ ਸਾਡੇ ਅੰਦਰ ਮੌਜੂਦ ਹੁੰਦਾ ਹੈ ਤਾਂ ਅਸੀਂ ਆਪਣੇ ਅੰਦਰ ਵੀ ਸ਼ਾਂਤ ਚਿੱਤ ਹੁੰਦੇ ਹਾਂ ਅਤੇ ਦੂਜਿਆਂ ਪ੍ਰਤੀ ਵੀ ਸ਼ਾਂਤੀ ਦੀ ਭਾਵਨਾ ਰੱਖਦੇ ਹਾਂ। ਜਦੋਂ ਅਸੀਂ ਆਪਣੇ ਅੰਦਰ ਪੂਰਨ ਤੌਰ 'ਤੇ ਪ੍ਰਸੰਨਚਿਤ ਹੁੰਦੇ ਹਾਂ ਤਾਂ ਸਾਡੇ ਅੰਦਰ ਦੂਜਿਆਂ ਪ੍ਰਤੀ ਵੀ ਵੈਰ ਵਿਰੋਧ ਨਹੀਂ ਹੁੰਦਾ। ਤੁਹਾਡੀ ਖੁਸ਼ੀ ਬ੍ਰਿਛ ਦੇ ਅੰਦਰਲੇ ਰਸ ਦੀ ਤਰ੍ਹਾਂ ਤੁਹਾਡੇ ਅੰਦਰ ਪ੍ਰਵਾਹਿਤ ਹੋਣੀ ਚਾਹੀਦੀ ਹੈ। ਆਤਮਾ ਦੀ ਇਸ ਅਕਹਿ ਪੁਨੀਤਤਾ ਵਿੱਚ ਅਤੇ ਖੁਸ਼ੀ ਦੀ ਇਸ ਅਸਗਾਹ 'ਤੇ ਝੱਲੇ ਕਰ ਦੇਣ ਵਾਲੇ ਆਨੰਦ ਵਿੱਚ ਸਾਨੂੰ ਮਨੁੱਖਾਂ ਅਤੇ ਬ੍ਰਿਛਾਂ ਨੂੰ ਜਫੀ ਵਿੱਚ ਘੁੱਟ ਲੈਣਾ ਚਾਹੀਦਾ ਹੈ। ਕੇਵਲ ਉਸ ਸਮੇਂ ਜਦੋਂ ਉਸਨੂੰ ਇਸੇ ਤਰ੍ਹਾਂ ਸਿਰਜਿਆ ਗਿਆ ਹੈ ਜਾਂ ਆਦੇਸ਼ ਕੀਤਾ ਗਿਆ ਹੈ ਕਿ ਉਹ ਇੱਕ ਝਰਨੇ ਅਤੇ ਦਰਿਆ ਦੀ ਤਰ੍ਹਾਂ ਅਠਲ ਵੇਗ ਵਿੱਚ ਵਹਿੰਦਾ ਜਾਵੇ, ਪਰ ਅਜਿਹਾ ਕਰਨ ਨਾਲ ਤੁਹਾਡੀ ਖੁਸ਼ੀ, ਤੁਹਾਡੀ ਨੇਕੀ, ਤੁਹਾਡੇ ਗੁਣ ਖੁਸ਼ ਵੀ ਸਕਦੇ ਹਨ। ਫਿਰ ਦੁਹਰਾ ਦੇਈਏ, ਆਤਮਾ ਦੀ ਇਸ ਅਕਹਿ ਪੁਨੀਤਤਾ ਵਿੱਚ ਅਤੇ ਖੁਸ਼ੀ ਦੀ ਇਸ ਅਸਗਾਹ 'ਤੇ ਝੱਲੇ ਕਰ ਦੇਣ ਵਾਲੇ ਆਨੰਦ ਵਿੱਚ ਸਾਨੂੰ ਮਨੁੱਖਾਂ ਅਤੇ ਬਿਰਛਾਂ ਨੂੰ ਜਫੀ ਵਿੱਚ ਘੁੱਟ ਲੈਣਾ ਚਾਹੀਦਾ ਹੈ। ਕੇਵਲ ਉਸ ਸਮੇਂ ਜਦੋਂ ਉਸਨੂੰ ਇਸੇ ਤਰ੍ਹਾਂ ਸਿਰਜਿਆ ਗਿਆ ਹੈ ਜਾਂ ਆਦੇਸ਼ ਕੀਤਾ ਗਿਆ ਹੈ ਕਿ ਉਹ ਇੱਕ ਝਰਨੇ ਅਤੇ ਦਰਿਆ ਦੀ ਤਰ੍ਹਾਂ ਅਠਲ ਵੇਗ ਵਿੱਚ ਵਹਿੰਦਾ ਜਾਵੇ, ਪਰ ਅਜਿਹਾ ਕਰਨ ਨਾਲ ਤੁਹਾਡੀ ਖੁਸ਼ੀ, ਤੁਹਾਡੀ ਨੇਕੀ, ਤੁਹਾਡੇ ਗੁਣ ਖੁਸ਼ ਵੀ ਸਕਦੇ ਹਨ। ਉਹ ਸਭ ਸਰੀਰਕ ਸਾਧਨ ਜੋ ਤੁਹਾਨੂੰ ਤੁਹਾਡੇ ਸਦਗੁਣਾਂ ਦੇ ਸਾਵੇਂਪਣ ਨੂੰ ਰੱਖਣ ਲਈ ਜ਼ਰੂਰੀ ਹਨ ਉਹਨਾਂ ਨੂੰ ਇਕੱਤਰ ਕਰ ਲਓ ਅਤੇ ਸਾਰਾ ਭੰਡਾਰ ਨਾ ਹੀ ਕੰਜੂਸਾਂ ਦੀ ਤਰ੍ਹਾਂ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਨਾ ਹੀ ਫਜ਼ੂਲ ਖਰਚਾਂ ਦੀ ਤਰ੍ਹਾਂ ਸਾਰਾ ਉਜਾੜ ਦੇਣਾ ਚਾਹੀਦਾ ਹੈ। ਇਸ ਨੂੰ ਇਸ ਤਰ੍ਹਾਂ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਜਿਵੇਂ ਇਹ ਚਿਰੰਜੀਵ ਰੂਪ ਵਿੱਚ ਤੁਹਾਡੇ ਕੋਲੋਂ ਬਾਹਰ ਪ੍ਰਵਾਹਿਤ ਹੁੰਦਾ ਰਹੇ ਅਤੇ ਤੁਹਾਡਾ ਅੰਦਰ ਸਭ ਲਈ ਸ਼ੁਭ ਕਾਮਨਾਵਾਂ ਨਾਲ ਭਰਪੂਰ ਹੋਵੇ। ਇਹ ਪ੍ਰਭੂ ਸਮਾਨ ਸਦੀਵੀ ਵਿਕਾਸ ਕਰਦਾ ਰਹੇਗਾ, ਜਿਹਾ ਕਿ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਾਂਭ ਕੇ ਰੱਖਣਾ ਇਸ ਦੀ ਪ੍ਰਕਿਰਤੀ ਹੈ। ਇਹੋ ਹੀ ਆਤਮਾ ਦਾ ਅਰਥਚਾਰਾ ਅਤੇ ਖੁਸ਼ੀ ਦਾ ਸੋਮਾ ਹੈ। ਦੁੱਖ ਅਤੇ ਸੁੱਖ ਦੋਵੇਂ ਤੁਹਾਨੂੰ ਸਥਿਰ ਰੱਖਣ ਲਈ ਸਾਧਨ ਮਾਤਰ ਹਨ। ਦੋਵੇਂ ਹੀ ਇੱਕੋ ਥਾਂ ਸੰਯੁਕਤ ਜ਼ਹਿਰ ਅਤੇ ਅੰਮ੍ਰਿਤ ਹਨ। ਜ਼ਹਿਰ ਇਹ ਉਸ ਸਮੇਂ ਬਣ ਜਾਂਦੇ ਹਨ ਜਦੋਂ ਇਹ ਤੁਹਾਡੇ ਸਦਗੁਣਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੇ ਹਨ ਅਤੇ ਇਹ ਅੰਮ੍ਰਿਤ ਉਸ ਸਮੇਂ ਬਣ ਜਾਂਦੇ ਹਨ ਜਦੋਂ ਇਹ ਸਦਗੁਣਾਂ ਵਿੱਚ ਹੋਰ ਵਾਧਾ ਕਰਕੇ ਚਿਰੰਜੀਵੀ ਬਣਾ ਦਿੰਦੇ ਹਨ। ਮਿੱਤਰਤਾ ਅਤੇ ਸਾਖ ਸੰਬੰਧ, ਪ੍ਰੇਮ ਅਤੇ ਘਿਰਣਾ, ਸਮਾਜਿਕ ਅਤੇ ਨਾਗਰਿਕ ਸੇਵਾਵਾਂ ਦਾ ਇਕੱਤਰ ਕਰਨਾ, ਸੋਜਾਤਮਕ ਅਤੇ ਤਿਆਗ ਬਾਰੇ ਚੋਣ, ਧਰਮ ਅਤੇ ਪੂਜਾ ਅਰਚਾ ਅਤੇ ਇਹਨਾਂ ਦਾ ਤਿਆਗ, ਇਹ ਸਭ ਤੁਹਾਡੇ ਸਦਗੁਣਾਂ ਨੂੰ ਸੁਰੱਖਿਅਤ ਰੱਖਣ ਲਈ ਮਕੈਨਿਕੀ ਸਾਧਨ ਹਨ ਤਾਂ ਜੋ ਇਹਨਾਂ ਨੂੰ ਉੱਚੇ ਪੱਧਰ ਉੱਤੇ ਸਥਿਰ ਰੱਖਿਆ ਜਾ ਸਕੇ। ਆਪਣੀ ਪ੍ਰਕਿਰਤੀ ਕਾਰਨ ਜੀਵਨ ਦੀ ਸਾਰੀ ਕਾਲ ਅੰਮ੍ਰਿਤ ਅਤੇ ਜ਼ਹਿਰ ਦੋਵੇਂ ਹੀ ਹਨ। ਜ਼ਹਿਰ ਉਸ ਸਮੇਂ ਜਦੋਂ ਇਹ ਤੁਹਾਡੇ ਸਦਗੁਣਾਂ ਨੂੰ ਪੂਰੀ ਤਰ੍ਹਾਂ ਤੁਹਾਡੇ ਖੂਨ ਦੇ ਵਹਿਣ ਦੀ ਨਿਆਈ ਖਤਮ ਕਰ ਦਿੰਦੇ ਹਨ ਅਤੇ ਅੰਮ੍ਰਿਤ ਉਸ ਸਮੇਂ ਜਦੋਂ ਇਹ ਤੁਹਾਡੀਆਂ ਜੜ੍ਹਾਂ ਨੂੰ ਸਿੰਜ ਕੇ ਇਹਨਾਂ ਦੇ ਵਧਣ ਫੁੱਲਣ ਵਿੱਚ ਸਹਾਈ ਹੋ ਕੇ ਜੀਵਨ ਦੇ ਸੋਮਿਆਂ ਵਿੱਚ ਸਦੀਵੀ ਰੂਪ ਵਿੱਚ ਰੰਗ ਭਰਦੇ ਹਨ। ਇਸ ਲਈ ਜਗਿਆਸੂਓ, ਇਸ ਗੱਲ ਨੂੰ ਭਲੀ ਪ੍ਰਕਾਰ ਜਾਣ ਲਓ ਕਿ ਤੁਸੀਂ ਆਪਣੇ ਅੰਦਰਲੇ ਪ੍ਰਗੀਤਕ ਸੰਤੁਲਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ। ਹਾਂਜੀ, ਇਸ ਲਈ ਜਗਿਆਸੂਓ, ਇਸ ਗੱਲ ਨੂੰ ਭਲੀ ਪ੍ਰਕਾਰ ਜਾਣ ਲਓ ਕਿ ਤੁਸੀਂ ਆਪਣੇ ਅੰਦਰਲੇ ਪ੍ਰਗੀਤਕ ਸੰਤੁਲਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ। ਪੈਗੰਬਰ ਮੁਹੰਮਦ ਸਾਹਿਬ ਆਪਣੇ ਗੁਲਾਮ ਸਈਦ ਦੀ ਖਬਰ ਉੱਤੇ ਰੋ ਪਏ ਅਤੇ ਸਈਦ ਦੀ ਪੁੱਤਰੀ ਅਰਥਾਤ ਮੁਹੰਮਦ ਸਾਹਿਬ ਦੀ ਪੈਰੋਕਾਰ ਮੁਹੰਮਦ ਸਾਹਿਬ ਨੂੰ ਇੱਕ ਸਾਧਾਰਨ ਮਨੁੱਖ ਦੀ ਤਰ੍ਹਾਂ ਰੋਂਦੇ ਵੇਖ ਕੇ ਹੈਰਾਨ ਹੋ ਗਈ, ਪਰ ਮੁਹੰਮਦ ਸਾਹਿਬ ਨੇ ਆਪਣੇ ਹੰਝੂ ਪੂੰਝਦੇ ਹੋਇਆਂ ਉਸਨੂੰ ਸੰਬੋਧਿਤ ਕਰਦੇ ਹੋਏ ਇਹ ਫੁਰਮਾਇਆ, ਜੇ ਇੱਕ ਮਿੱਤਰ ਆਪਣੇ ਮਿੱਤਰ ਦੀ ਖਬਰ ਉੱਤੇ ਰੋਂਦਾ ਹੈ ਤਾਂ ਇਸ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਹਜ਼ਰਤ ਮੁਹੰਮਦ ਸਾਹਿਬ ਦੇ ਇਸ ਛੋਟੇ ਜਿਹੇ ਕਰਮ ਵਿੱਚ ਪ੍ਰਭੂ ਦੀ ਅਨੰਤਤਾ ਪ੍ਰਗਟ ਆਉਂਦੀ ਹੈ। ਕੁਰਾਨ ਦੇ ਸਾਰੇ ਇਲਹਾਮ ਦੀ ਤੁਲਨਾ ਵਿੱਚ ਇਸ ਛੋਟੇ ਜਿਹੇ ਮਨੁੱਖੀ ਕਰਮ ਵਿੱਚ ਪ੍ਰਭੂ ਦਾ ਜਲਵਾ ਵਧੇਰੇ ਪ੍ਰਕਾਸ਼ਮਾਨ ਹੋਇਆ ਹੈ। ਪਰ ਅਸੀਂ ਜੋ ਨਿਤਾਣੇ ਹਾਂ, ਸਾਡੇ ਉੱਤੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਹੋਰ ਕਰਾਮਾਤਾਂ ਆਪਣੇ ਦੁਹਰਾਅ ਦੇ ਕਾਰਨ ਮੁੱਕ ਜਾਂਦੀਆਂ ਹਨ ਅਤੇ ਸਾਡੇ ਵਿੱਚੋਂ ਕੋਈ ਕੋਈ ਹੀ ਸੱਚਾ ਮੁਸਲਮਾਨ ਹੈ। ਪਰ ਜੇ ਅਸੀਂ ਪੈਗੰਬਰ ਸਾਹਿਬ ਸਮਾਨ ਰੋ ਸਕੀਏ ਤਾਂ ਅਸੀਂ ਸਾਰੇ ਮੁਸਲਮਾਨ ਹੋ ਸਕਦੇ ਹਾਂ। ਨਜ਼ਰਾਤ ਦੇ ਯਸੂ ਦੀ ਯਾਦ ਵਿੱਚ ਬਹੁਤ ਸਾਰੇ ਅਣਜਾਣ ਲੋਕ ਆਪਣੀ ਸ੍ਰੇਸ਼ਟ ਆਤਮਾ ਨੂੰ ਸੂਲੀ ਉੱਤੇ ਚੜ੍ਹਾਉਂਦੇ ਹਨ। ਪ੍ਰਭੂ ਯਸੂ ਨੇ ਖੂਹ ਉੱਤੇ ਕਿਸ ਤਰ੍ਹਾਂ ਉਸ ਇਸਤਰੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਅਤੇ ਕਿਸ ਤਰ੍ਹਾਂ ਪਾਪੀਆਂ ਨੂੰ ਖਿਮਾ ਦਾਨ ਕੀਤਾ। ਉਸ ਦਾ ਇਹ ਮਨੁੱਖੀ ਛੋਹ ਵਾਲਾ ਕਰਮ ਉਸਦੇ ਮੁਰਦਿਆਂ ਨੂੰ ਜਿਵਾਲਣ ਅਤੇ ਰੋਗੀਆਂ ਦੇ ਰੋਗ ਦੂਰ ਕਰਨ ਨਾਲੋਂ ਸਾਡੇ ਲਈ ਵਧੇਰੇ ਮਹੱਤਵਪੂਰਨ ਹੈ। ਪ੍ਰਭੂ ਯਸੂ ਨੂੰ ਤਾਂ ਅਸਾਧਾਰਨ ਰੂਪ ਦਾ ਵਿਅਕਤੀ ਸਿਰਜਿਆ ਗਿਆ ਸੀ। ਇਸ ਲਈ ਅਜਿਹੇ ਸਾਰੇ ਕਰਮ ਉਸਦੇ ਆਤਮਕ ਪ੍ਰਕਾਸ਼ ਦੇ ਸਾਧਾਰਨ ਕਰਮ ਹੀ ਹਨ। ਪਰ ਇਹ ਸਾਰੇ ਨਾ ਸਾਡੀ ਬੁੱਧੀ ਅਤੇ ਨਾ ਹੀ ਸਾਡੀ ਆਤਮਾ ਨੂੰ ਉਤੇਜਿਤ ਕਰਦੇ ਹਨ। ਪਰ ਬੁੱਧੀ ਦਾ ਇਹ ਸੁਭਾਵ ਹੈ ਕਿ ਜਿੰਨਾ ਚਿਰ ਤੱਕ ਇਸ ਨੂੰ ਲਗਾਤਾਰ ਉਤੇਜਨਾ ਪੂਰਵਕ ਨਾ ਬਣਾਇਆ ਜਾਵੇ ਅਤੇ ਇਸ ਨੂੰ ਮਗਦੀ ਚੰਗਿਆੜੀ ਵਾਂਗ ਨਾ ਪਖਾਇਆ ਜਾਵੇ, ਉਨਾ ਚਿਰ ਤੱਕ ਇਹ ਸੱਚ ਦੀ ਪ੍ਰਸ਼ੰਸਾ ਵਿੱਚ ਚਮਕਦੀ ਨਹੀਂ ਰਹਿ ਸਕਦੀ। ਇਸ ਲਈ ਜਗਿਆਸੂਓ, ਤੁਹਾਨੂੰ ਸੱਚ ਬਾਰੇ ਜਾਣੂ ਹੋਣ ਲਈ ਬੁੱਧੀ ਨੂੰ ਉਤੇਜਿਤ ਰੱਖਣਾ ਜ਼ਰੂਰੀ ਨਹੀਂ ਹੈ। ਸਭ ਬੌਧਿਕ ਕਦਰਾਂ ਕੀਮਤਾਂ ਬੜੇ ਗੁੰਝਲਦਾਰ ਆਤਿਸ਼ਬਾਜ਼ੀ ਦਾ ਰੂਪ ਹਨ, ਜੋ ਬਲਦੀਆਂ ਤਾਂ ਚੰਗਿਆੜੀਆਂ ਹਾਰ ਹਨ ਪਰ ਬੁੱਝ ਕੇ ਰਾਖ ਹੋ ਜਾਂਦੀਆਂ ਹਨ। ਜਗਿਆਸੂਓ, ਇਹ ਗੱਲ ਭਲੀ ਪ੍ਰਕਾਰ ਜਾਣ ਲਓ ਕਿ ਜਦੋਂ ਤੁਸੀਂ ਕਿਸੇ ਖੁਸ਼ੀ ਨੂੰ ਮਾਣ ਰਹੇ ਹੁੰਦੇ ਹੋ ਜਾਂ ਤੁਸੀਂ ਕਿਸੇ ਜਜ਼ਬਾਤੀ ਵੇਗ ਵਿੱਚ ਨਿਰੰਤਰ ਪ੍ਰੇਮ ਰੰਗ ਵਿੱਚ ਮਤੇ ਆਉਂਦੇ ਹੋ, ਦੇਸ਼ ਭਗਤੀ ਜਾਂ ਧਾਰਮਿਕ ਸ਼ਹਾਦਤ ਦੀ ਪਵਿੱਤਰ ਭਾਵਨਾ ਵਿੱਚ ਆਤਮ ਬਲੀਦਾਨ ਕਰ ਰਹੇ ਹੁੰਦੇ ਹੋ, ਜਾਂ ਕਿਸੇ ਵੀ ਹੋਰ ਡੂੰਘੇ ਮਨੋਭਾਵਾਂ ਦੇ ਕਾਰਜ ਵਿੱਚ ਮਗਨ ਆਉਂਦੇ ਹੋ, ਤਾਂ ਤੁਹਾਡੀ ਬੁੱਧੀ ਤੁਹਾਡੇ ਨਾਲ ਕਦਮ ਨਹੀਂ ਮੇਚ ਸਕਦੀ। ਇਸ ਸਮੇਂ ਜਾਂ ਤਾਂ ਤੁਸੀਂ ਇਸ ਵੱਲੋਂ ਬੇਧਿਆਨੇ ਹੋ ਜਾਂਦੇ ਹੋ, ਜਾਂ ਹਿੰਦੂ ਯੋਗੀ ਦੇ ਪ੍ਰਾਣਾਯਾਮ ਦੀ ਸਾਧਨਾ ਸਮਾਨ ਇਸ ਨੂੰ ਰੋਕ ਲੈਂਦੇ ਹੋ ਅਤੇ ਇਹ ਤੁਹਾਡੀ ਆਤਮਾ ਦੇ ਬਾਹਰ ਵਾਰ ਕਿਤੇ ਸੁੱਕ ਰਹੀ ਹੁੰਦੀ ਹੈ, ਜਾਂ ਜਿਵੇਂ ਤੁਸੀਂ ਇਸ ਨੂੰ ਕਿਤੇ ਨੁੱਕੜ ਵਿੱਚ ਛੁਪਾਉਣਾ ਹੁੰਦਾ ਹੈ। ਇਹ ਇੱਕ ਪਹਿਰੇਦਾਰ ਦੀ ਤਰ੍ਹਾਂ ਸ਼ਸਤਰਬੱਧ ਹੋ ਕੇ ਕਿਸੇ ਬਾਹਰਲੇ ਦਰਵਾਜ਼ੇ ਉੱਤੇ ਖੜ੍ਹੀ ਹੁੰਦੀ ਹੈ ਅਤੇ ਤੁਹਾਡੇ ਦੁੱਖਾਂ ਸੁੱਖਾਂ ਦੇ ਨਿੱਜੀ ਕੁੰਜ ਵਿੱਚ ਪ੍ਰਵੇਸ਼ ਕਰਨ ਦਾ ਹੌਂਸਲਾ ਨਹੀਂ ਕਰ ਸਕਦੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਤੁਹਾਡੇ ਇਹਨਾਂ ਮਹੱਤਵਪੂਰਨ ਸਰੋਕਾਰਾਂ ਵਿੱਚ, ਜਿਸ ਵਿੱਚ ਤੁਹਾਡੀ ਆਤਮਾ ਆਪਣੀ ਹੋਣੀ ਪ੍ਰੇਮ ਅਤੇ ਡੂੰਘੇ ਮਨੋਭਾਵਾਂ ਨਾਲ ਜੁੜੀ ਹੁੰਦੀ ਹੈ, ਬੁੱਧੀ ਲਈ ਕਰਨ ਯੋਗ ਕੋਈ ਕੰਮ ਵੀ ਨਹੀਂ ਆਉਂਦਾ। ਅਜਿਹੇ ਸਮੇਂ ਤੁਸੀਂ ਤਾਂ ਵਿਸਮਾਦ ਵਿੱਚ ਆਪਣੇ ਪ੍ਰਭੂ ਪ੍ਰੀਤਮ ਵੱਲ ਮੂਕ ਹੋ ਕੇ ਨਿਮਰਤਾ ਵਿੱਚ ਤੱਕ ਰਹੇ ਹੁੰਦੇ ਹੋ, ਉਸ ਪ੍ਰਭੂ ਪ੍ਰੀਤਮ ਦਾ ਸ਼ੁਕਰਾਨਾ ਕਰ ਰਹੇ ਹੁੰਦੇ ਹੋ ਜਿਸ ਨੇ ਦੁੱਖਾਂ ਸੁੱਖਾਂ ਦਾ ਤੁਹਾਨੂੰ ਇੰਨਾ ਵੱਡਾ ਭੰਡਾਰ ਬਖਸ਼ਿਆ ਹੈ। ਕਈ ਵਾਰ ਅਜਿਹੇ ਸਮੇਂ ਇਹ ਬੁੱਧੀ ਦਾ ਤੁਹਾਡਾ ਢੀਠ ਸਾਥੀ ਅਚਾਨਕ ਹੀ ਆ ਧਮਕਦਾ ਹੈ ਅਤੇ ਇੱਕ ਜਾਬਰ ਵਾਂਗ ਤੁਹਾਡੇ ਉੱਤੇ ਸਵਾਰ ਹੋ ਕੇ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਹਾਂਜੀ, ਕਈ ਵਾਰ ਅਜਿਹੇ ਸਮੇਂ ਇਹ ਬੁੱਧੀ ਦਾ ਤੁਹਾਡਾ ਢੀਠ ਸਾਥੀ ਅਚਾਨਕ ਹੀ ਆ ਧਮਕਦਾ ਹੈ ਅਤੇ ਇੱਕ ਜਾਬਰ ਵਾਂਗ ਤੁਹਾਡੇ ਉੱਤੇ ਸਵਾਰ ਹੋ ਕੇ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਆਪਣੇ ਆਪ ਨੂੰ ਸਿੱਧ ਪੱਧਰੀ ਮਿੱਠੜੀ ਚੰਗੇਰੀ ਅਤੇ ਸਾਧਾਰਨ ਸ਼ੁੱਧ ਮਨੁੱਖਤਾ ਵਿੱਚੋਂ ਢੂੰਡਣ ਦਾ ਯਤਨ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਬੁੱਧੀ ਦਾ ਦਮਨ ਕਰਨਾ ਚਾਹੀਦਾ ਹੈ, ਮੈਂ ਤਾਂ ਇਹ ਕਹਿੰਦਾ ਹਾਂ ਕਿ ਬੁੱਧੀ ਨੂੰ ਸ਼ਸਤਰਧਾਰੀ ਸੈਨਿਕ ਜਥੇ ਸਮਾਨ ਪੂਰਨ ਤੌਰ 'ਤੇ ਸੁਸਿੱਖਿਅਤ ਰੂਪ ਵਿੱਚ ਤੁਹਾਡੀ ਸੈਨਿਕ ਸ਼ਕਤੀ ਹੋਣਾ ਚਾਹੀਦਾ ਹੈ ਜੋ ਤੁਹਾਡੀ ਤਾਬਿਆ ਵਿੱਚ ਰਹਿਣੀ ਚਾਹੀਦੀ ਹੈ। ਪਰ ਇਹ ਤੁਹਾਡਾ ਦੈਵੀ ਅਧਿਕਾਰ ਹੈ ਕਿ ਤੁਸੀਂ ਆਪਣੇ ਕਿਲ੍ਹੇ ਦੇ ਆਪ ਸਮਰਾਟ ਹੋ। ਸੈਨਾ ਤਾਂ ਸਾਮਰਾਜ ਦੇ ਨਿਰਮਾਣ ਲਈ ਹੁੰਦੀ ਹੈ, ਨਾ ਕਿ ਇਸ ਦੀ ਤਬਾਹੀ ਲਈ। ਬੁੱਧੀ ਨੂੰ ਵੀ ਤੁਹਾਡਾ ਮੰਤਰੀ ਹੋਣਾ ਚਾਹੀਦਾ ਹੈ, ਜਿਵੇਂ ਕਿ ਕਲਪਨਾ ਵਿੱਚ ਸਮਾਉਣ ਵਾਲੀਆਂ ਹੋਰ ਸ਼ਕਤੀਆਂ ਜਾਂ ਗੁਣ ਹੁੰਦੇ ਹਨ। ਫਿਰ ਦੁਹਰਾ ਦੇਈਏ ਜੀ, ਆਪਣੇ ਆਪ ਨੂੰ ਸਿੱਧ ਪੱਧਰੀ, ਮਿੱਠੜੀ, ਚੰਗੇਰੀ ਅਤੇ ਸਾਧਾਰਨ ਸ਼ੁੱਧ ਮਨੁੱਖਤਾ ਵਿੱਚੋਂ ਢੂੰਡਣ ਦਾ ਯਤਨ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਬੁੱਧੀ ਦਾ ਦਮਨ ਕਰਨਾ ਚਾਹੀਦਾ ਹੈ, ਮੈਂ ਤਾਂ ਇਹ ਕਹਿੰਦਾ ਹਾਂ ਕਿ ਬੁੱਧੀ ਨੂੰ ਸ਼ਸਤਰਧਾਰੀ ਸੈਨਿਕ ਜਥੇ ਸਮਾਨ ਪੂਰਨ ਤੌਰ 'ਤੇ ਸੁਸਿੱਖਿਅਤ ਰੂਪ ਵਿੱਚ ਤੁਹਾਡੀ ਸੈਨਿਕ ਸ਼ਕਤੀ ਹੋਣਾ ਚਾਹੀਦਾ ਹੈ, ਜੋ ਤੁਹਾਡੀ ਤਾਬਿਆ ਵਿੱਚ ਰਹਿਣੀ ਚਾਹੀਦੀ ਹੈ। ਪਰ ਇਹ ਤੁਹਾਡਾ ਦੈਵੀ ਅਧਿਕਾਰ ਹੈ ਕਿ ਤੁਸੀਂ ਆਪਣੇ ਕਿਲ੍ਹੇ ਦੇ ਆਪ ਸਮਰਾਟ ਹੋ। ਸੈਨਾ ਤਾਂ ਸਾਮਰਾਜ ਦੇ ਨਿਰਮਾਣ ਲਈ ਹੁੰਦੀ ਹੈ, ਨਾ ਕਿ ਇਸ ਦੀ ਤਬਾਹੀ ਲਈ। ਬੁੱਧੀ ਨੂੰ ਵੀ ਤੁਹਾਡਾ ਮੰਤਰੀ ਹੋਣਾ ਚਾਹੀਦਾ ਹੈ, ਜਿਵੇਂ ਕਿ ਕਲਪਨਾ ਵਿੱਚ ਸਮਾਉਣ ਵਾਲੀਆਂ ਹੋਰ ਸ਼ਕਤੀਆਂ ਜਾਂ ਗੁਣ ਹੁੰਦੇ ਹਨ। ਇਸ ਲਈ ਇਹ ਗੱਲ ਭਲੀ ਪ੍ਰਕਾਰ ਜਾਣ ਲਓ ਕਿ ਤੁਸੀਂ ਪਰਮਾਤਮਾ ਨੂੰ ਆਪਣੀ ਹੀ ਮਿੱਠੜੀ ਮਾਨਵਤਾ ਵਿੱਚੋਂ ਜਾਣ ਸਕਦੇ ਹੋ। ਪਰਮਾਤਮਾ ਦੀਆਂ ਅਨੰਤ ਚੰਗਿਆਈਆਂ ਸਾਰੀਆਂ ਮਨੁੱਖੀ ਛੋਹਾਂ ਵਿੱਚ ਮੌਜੂਦ ਹਨ। ਮਨੁੱਖੀ ਦੁੱਖਾਂ, ਸੁੱਖਾਂ, ਆਸਾਂ, ਨਿਰਾਸਾਵਾਂ, ਦੁਖਾਂਤਕ ਆਦਿ ਅਤੇ ਤਰਾਸ ਦੀ ਭਰਪੂਰ ਅੰਤਾਂ ਵਿੱਚੋਂ ਤੁਹਾਨੂੰ ਪਾਲਣ ਯੋਗ ਅਤੇ ਜਾਣਨ ਯੋਗ ਸਮੱਗਰੀ ਮਿਲੇ। ਪਰਮਾਤਮਾ ਤਾਂ ਇਹਨਾਂ ਨਿੱਕੇ ਨਿੱਕੇ ਮਨੁੱਖੀ ਕਾਰਜਾਂ, ਜੋ ਭਾਵੇਂ ਤਿਣਕੇ ਹਾਰ ਹਨ, ਦੇ ਪਰਦਿਆਂ ਪਿੱਛੇ ਖੜਾ ਹੈ, ਅਤੇ ਉਹ ਬੁੱਧੀ ਦੀਆਂ ਉੱਚੀਆਂ ਪੱਥਰ ਦੀਆਂ ਕੰਧਾਂ ਅੰਦਰ ਸਿੰਚਿਤ ਗਿਆਨ ਭੰਡਾਰ ਵਿੱਚ ਨਹੀਂ ਹੈ। ਉੱਚਾ ਤੱਕੋ ਅਤੇ ਦੇਖੋ ਕਿ ਪ੍ਰਭੂ ਤੁਹਾਡੀ ਕਲਪਨਾ ਦੇ ਉਹਨਾਂ ਆਦਰਸ਼ ਪੁਰਸ਼ਾਂ ਵਿੱਚ ਹੈ, ਜੋ ਤਾਰਿਆਂ ਹਾਰ ਚਮਕ ਰਹੇ ਹਨ ਜਾਂ ਮਹਾਨ ਨੈਤਿਕ ਉਚਾਈਆਂ ਵਿੱਚ ਵਿਦਮਾਨ ਹਨ। ਇਸ ਲਈ ਤੁਹਾਡੇ ਹਿਰਦੇ ਦੇ ਤਖ਼ਤ ਉੱਤੋਂ ਨਿਕਲੀਆਂ ਰੋਸ਼ਨੀ ਦੀਆਂ ਕਿਰਨਾਂ ਦੁਆਰਾ ਤੁਹਾਡੀ ਬੁੱਧੀ ਦੇ ਖੇਤਰ ਵਿੱਚ ਪ੍ਰਕਾਸ਼ ਹੋਣਾ ਚਾਹੀਦਾ ਹੈ। ਇਹ ਹਿਰਦਾ ਹੀ ਤਾਰਿਆਂ ਜੜੇ ਸੰਸਾਰ ਦੇ ਕਰਤਾ ਪੁਰਖ ਦਾ ਸਿੰਘਾਸਨ ਹੈ। ਗੁਰੂ ਤੁਹਾਡਾ ਪਾਤਸ਼ਾਹ ਹੋਣਾ ਚਾਹੀਦਾ ਹੈ, ਜਿਸ ਦੀ ਮਨੁੱਖਤਾ ਦੇ ਖੁੱਲ੍ਹੇ ਮੈਦਾਨਾਂ ਦੀ ਅਨੰਤਤਾ ਤੁਹਾਡੀ ਆਪਣੀ ਆਤਮਾ ਦਾ ਪਾਸਾਰ ਮਨੁੱਖੀ ਮਿਠਾਸ ਦੁਆਰਾ ਪ੍ਰਗਟ ਹੋਣਾ ਚਾਹੀਦਾ ਹੈ। ਸੰਸਾਰ ਦੇ ਪਾਤਸ਼ਾਹ ਤਾਂ ਤੁਹਾਨੂੰ ਗੁਲਾਮ ਬਣਾਉਂਦੇ ਹਨ, ਤੁਹਾਡੇ ਸਵੈਮਾਨ ਨੂੰ ਕਤਲ ਕਰਦੇ ਹਨ, ਤੁਹਾਡੀ ਆਤਮਾ ਨੂੰ ਨਸ਼ਟ ਕਰ ਦਿੰਦੇ ਹਨ, ਅਤੇ ਆਪਣੀਆਂ ਬਖਸ਼ਿਸ਼ਾਂ ਕੇਵਲ ਆਪਣੇ ਦਾਸਾਂ ਉੱਤੇ ਹੀ ਕਰਦੇ ਹਨ। ਉਹਨਾਂ ਕੋਲ ਤਲਵਾਰਾਂ ਦਾ ਬਲ ਅਤੇ ਫਾਂਸੀ ਦਾ ਡਰਾਵਾ ਹੁੰਦਾ ਹੈ, ਜਿਸ ਦੁਆਰਾ ਉਹ ਦੂਜਿਆਂ ਦੀਆਂ ਆਤਮਾਵਾਂ ਨੂੰ ਕੁਚਲ ਦਿੰਦੇ ਹਨ। ਪਰ ਇਹਨਾਂ ਸੰਸਾਰੀ ਬਾਦਸ਼ਾਹਾਂ ਦੇ ਵਿਪਰੀਤ, ਗੁਰੂ ਪਾਤਸ਼ਾਹ ਤੁਹਾਨੂੰ ਸੁਤੰਤਰਤਾ ਪ੍ਰਦਾਨ ਕਰਦਾ ਹੈ, ਤੁਹਾਡੇ ਅੰਤਹਿਕਰਣ ਨੂੰ ਅਨੰਤ ਸਵੈਮਾਣ ਨਾਲ ਭਰਪੂਰ ਕਰ ਦਿੰਦਾ ਹੈ, ਤੁਹਾਡੀ ਆਤਮਕ ਚੇਤਨਤਾ ਨੂੰ ਉੱਚਾ ਉਠਾ ਦਿੰਦਾ ਹੈ, ਅਤੇ ਇਹ ਸਭ ਬਖਸ਼ਿਸ਼ਾਂ ਉਸ ਸਮੇਂ ਕਰਦਾ ਹੈ ਜਦੋਂ ਤੁਸੀਂ ਸਵੈਮਾਨ ਨਾਲ ਭਰਪੂਰ ਹੁੰਦੇ ਹੋ ਅਤੇ ਤੁਹਾਡੇ ਅੰਦਰ ਖੁਸ਼ੀ ਅਤੇ ਪ੍ਰੇਮ ਦੇ ਮਨੋਭਾਵਾਂ ਦੀਆਂ ਕਾਂਗਾਂ ਉਛਾਲੇ ਮਾਰ ਰਹੀਆਂ ਹੁੰਦੀਆਂ ਹਨ। ਗੁਰੂ ਤੁਹਾਡੇ ਉੱਤੇ ਉਸ ਸਮੇਂ ਬਖਸ਼ਿਸ਼ਾਂ ਕਰਦਾ ਹੈ ਜਦੋਂ ਤੁਸੀਂ ਆਪਣੀ ਸਰਵਉੱਚ, ਅਤਿ ਸ਼ੁੱਭ, ਅਤਿ ਸੁਤੰਤਰ ਅਤੇ ਅਤਿ ਪਵਿੱਤਰ ਅਵਸਥਾ ਵਿੱਚ ਵਿਚਰ ਰਹੇ ਹੁੰਦੇ ਹੋ। ਫਿਰ ਦੁਹਰਾ ਦਈਏ ਜੀ, ਸੰਸਾਰ ਦੇ ਪਾਤਸ਼ਾਹ ਤਾਂ ਤੁਹਾਨੂੰ ਗੁਲਾਮ ਬਣਾਉਂਦੇ ਹਨ, ਤੁਹਾਡੇ ਸਵੈਮਾਨ ਨੂੰ ਕਤਲ ਕਰਦੇ ਹਨ, ਤੁਹਾਡੀ ਆਤਮਾ ਨੂੰ ਨਸ਼ਟ ਕਰ ਦਿੰਦੇ ਹਨ, ਅਤੇ ਆਪਣੀਆਂ ਬਖਸ਼ਿਸ਼ਾਂ ਕੇਵਲ ਆਪਣੇ ਦਾਸਾਂ ਉੱਤੇ ਹੀ ਕਰਦੇ ਹਨ। ਉਹਨਾਂ ਕੋਲ ਤਲਵਾਰਾਂ ਦਾ ਬਲ ਅਤੇ ਫਾਂਸੀ ਦਾ ਡਰਾਵਾ ਹੁੰਦਾ ਹੈ, ਜਿਸ ਦੁਆਰਾ ਉਹ ਦੂਜਿਆਂ ਦੀਆਂ ਆਤਮਾਵਾਂ ਨੂੰ ਕੁਚਲ ਦਿੰਦੇ ਹਨ। ਪਰ ਇਹਨਾਂ ਸੰਸਾਰੀ ਬਾਦਸ਼ਾਹਾਂ ਦੇ ਵਿਪਰੀਤ, ਗੁਰੂ ਪਾਤਸ਼ਾਹ ਤੁਹਾਨੂੰ ਸੁਤੰਤਰਤਾ ਪ੍ਰਦਾਨ ਕਰਦਾ ਹੈ, ਤੁਹਾਡੇ ਅੰਤਹਿਕਰਣ ਨੂੰ ਅਨੰਤ ਸਵੈਮਾਣ ਨਾਲ ਭਰਪੂਰ ਕਰ ਦਿੰਦਾ ਹੈ, ਤੁਹਾਡੀ ਆਤਮਕ ਚੇਤਨਤਾ ਨੂੰ ਉੱਚਾ ਉਠਾ ਦਿੰਦਾ ਹੈ, ਅਤੇ ਇਹ ਸਭ ਬਖਸ਼ਿਸ਼ਾਂ ਉਸ ਸਮੇਂ ਕਰਦਾ ਹੈ ਜਦੋਂ ਤੁਸੀਂ ਸਵੈਮਾਨ ਨਾਲ ਭਰਪੂਰ ਹੁੰਦੇ ਹੋ ਅਤੇ ਤੁਹਾਡੇ ਅੰਦਰ ਖੁਸ਼ੀ ਅਤੇ ਪ੍ਰੇਮ ਦੇ ਮਨੋਭਾਵਾਂ ਦੀਆਂ ਕਾਂਗਾਂ ਉਛਾਲੇ ਮਾਰ ਰਹੀਆਂ ਹੁੰਦੀਆਂ ਹਨ। ਗੁਰੂ ਤੁਹਾਡੇ ਉੱਤੇ ਉਸ ਸਮੇਂ ਬਖਸ਼ਿਸ਼ਾਂ ਕਰਦਾ ਹੈ ਜਦੋਂ ਤੁਸੀਂ ਆਪਣੀ ਸਰਵਉੱਚ, ਅਤਿ ਸ਼ੁੱਭ ਅਤ ਸੁਤੰਤਰ ਤੇ ਅਤ ਪਵਿੱਤਰ ਅਵਸਥਾ ਵਿੱਚ ਵਿਚਰ ਰਹੇ ਹੁੰਦੇ ਹੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।